You're with SBS Radio. Find more great stories in your language at sbs.com.au.
SBS.
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 SBS Radio.
ਪਿਆਰੇ ਦੋਸਤੋ, ਸਵਾਗਤ ਹੈ ਤੁਹਾਡਾ SBS ਪੰਜਾਬੀ ਵਿੱਚ। ਮੈਂ ਸ਼ਮਸ਼ੇਰ, ਅਤੇ ਗੱਲ ਕਰਦੇ ਹਾਂ ਫਾਰਮਿੰਗ ਸੈਕਟਰ ਦੇ ਵਿੱਚ ਲੇਬਰ ਸ਼ੋਰਟੇਜ ਸੀ ਅਤੇ ਉਹਨੂੰ ਪੂਰਾ ਕਰਨ ਦੇ ਲਈ, ਉਸ ਪ੍ਰੋਬਲਮ ਨੂੰ ਹਟਾਉਣ ਦੇ ਲਈ ਸਰਕਾਰ ਦਾ ਉਪਰਾਲਾ। ਹਾਲਾਂਕਿ ਫਾਰਮਿੰਗ ਸੈਕਟਰ ਇੱਕ ਇੰਡੀਪੈਂਡੈਂਟ, ਇੱਕ ਸਟੈਂਡ ਅਲੋਨ ਵੀਜ਼ੇ ਦੀ ਮੰਗ ਕਾਫੀ ਲੰਬੀ ਦੇਰ ਤੋਂ ਕਰਦਾ ਰਿਹਾ। ਪਿਛਲੇ ਸਾਲ ਸਰਕਾਰ ਵੱਲੋਂ ਕੁਝ ਫੇਵਰੇਬਲ ਉਹਦੇ ਵੱਲ ਦਿਖਾਇਆ ਵੀ ਗਿਆ ਸੀਗਾ ਕਿ ਸ਼ੁਰੂ ਹੋ ਸਕਦਾ, ਪਰ ਹੁਣ ਮੈਨੂੰ ਲੱਗਦਾ ਉਹਦੇ 'ਤੇ ਮਿੱਟੀ ਪੈ ਚੁੱਕੀ ਹੈ। ਪਰ ਇਹ ਤੋਂ ਇਲਾਵਾ ਸਰਕਾਰ ਨੇ ਕੱਲ੍ਹ ਇੱਕ ਜਿਹੜੀ ABC ਨਿਊਜ਼ ਦੀ ਖਬਰ ਦੇ ਹਵਾਲੇ ਨਾਲ ਜੋ ਪਤਾ ਲੱਗਿਆ ਕਿ ਵਰਕ ਐਂਡ ਹੋਲੀਡੇ ਵੀਜ਼ਾ ਜਿਹੜਾ ਉਹਦੇ ਵਿੱਚ 13 ਹੋਰ ਕੰਟਰੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ, ਜਿਹਦੇ ਵਿੱਚ ਭਾਰਤ ਵੀ ਸ਼ਾਮਲ ਹੈ। ਅਤੇ ਇਮੀਗ੍ਰੇਸ਼ਨ ਮਿਨਿਸਟਰ ਨੇ ਇਹ ਕਿਹਾ ਕਿ ਇਹਦੇ ਨਾਲ ਫਾਰਮਿੰਗ ਸੈਕਟਰ ਦੇ ਵਿੱਚ ਜਿਹੜਾ ਕਾਮਿਆਂ ਦੀ ਘਾਟ ਹੈ ਉਹਨੂੰ ਪੂਰਾ ਕਰਨ 'ਚ ਮਦਦ ਹੋਏਗੀ। ਮੇਰੇ ਨਾਲ ਅਮਨਦੀਪ ਸਿੰਘ ਸਿੱਧੂ ਜੁੜੇ ਨੇ, ਜੋ ਕਿ ਨਿਊ ਸਾਊਥ ਵੇਲਜ਼ ਵਿੱਚ ਬਲੂਬੇਰੀ ਦੀ ਖੇਤੀ ਕਰਦੇ ਨੇ। ਬਹੁਤ ਸਵਾਗਤ ਹੈ ਸਿੱਧੂ ਸਾਹਿਬ ਤੁਹਾਡਾ ਪ੍ਰੋਗਰਾਮ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਸ਼ਮਸ਼ੇਰ ਅਤੇ ਸਾਰੇ ਲਿਸਨਰਸ ਨੂੰ ਸਤਿ ਸ਼੍ਰੀ ਅਕਾਲ।
ਮੈਂ ਇਹ ਜਾਣਨਾ ਚਾਹੁੰਦਾ ਕਿ ਤੁਸੀਂ ਖੇਤੀ ਦੇ ਕਿੱਤੇ ਨਾਲ ਕਾਫੀ ਲੰਬੇ ਸਮੇਂ ਤੋਂ ਜੁੜੇ ਆ ਰਹੇ ਹੋ, ਅਤੇ ਜਿਹੜੀਆਂ ਬੋਡੀਜ਼ ਹੈਗੀਆਂ ਜਾਂ ਲੋਬੀ ਗਰੁੱਪ ਹੈ ਐਗਰੀਕਲਚਰ ਉਹ ਕਾਫੀ ਲੰਬੇ ਸਮੇਂ ਤੋਂ ਕਹਿ ਰਹੇ ਨੇ ਕਿ ਬੜੀ ਕ੍ਰਿਪਲਿੰਗ ਸ਼ੋਰਟੇਜ ਹੈ। ਕਿੰਨੀ ਪ੍ਰੋਬਲਮ ਹੈਗੀ ਹੈ ਫਾਰਮ ਲੇਬਰ ਸ਼ੋਰਟੇਜ ਦੀ?
ਕਾਫੀ ਸਵੀਅਰ ਪ੍ਰੋਬਲਮ ਹੈ ਇਸ ਵੇਲੇ, ਪਿਛਲੇ 4-5 ਸਾਲ ਤੋਂ ਜ਼ਿਆਦਾ ਆ, ਕਿਉਂਕਿ ਹੁਣ ਡਿਵੈਲਪ ਹੋ ਰਹੀਆਂ ਨਵੀਆਂ ਟੈਕਨੀਕਸ ਆ ਰਹੀਆਂ, ਜਿੱਥੇ ਪਹਿਲਾਂ ਫਸਲ 2-3 ਮਹੀਨੇ ਦੀ ਹੁੰਦੀ ਸੀ, ਹੁਣ ਤਕਰੀਬਨ ਖਿੱਚ ਕੇ ਅਸੀਂ ਸਾਲ ਤੱਕ ਸਾਡੀ ਜਿਹੜੀ ਇੰਡਸਟਰੀ ਲੈ ਗਈ ਹੈ ਨਵੀਂ ਤਕਨੀਕ ਨਾਲ, ਹਾਈਡਰੋਪੋਨਿਕ ਟੈਕਨੀਕਸ ਹੈ। ਸੋ ਉਹਦੇ ਹਿਸਾਬ ਦੇ ਨਾਲ ਜਿਹੜੀ ਲੇਬਰ ਸਪਲਾਈ ਦੀ ਸਮੱਸਿਆ ਵਾ ਉਹ ਨਹੀਂ ਕਰ ਸਕੀ ਗੌਰਮੈਂਟ ਉਹਦੇ ਬਾਰੇ ਕੁਛ। ਸੋ ਪਰ ਉਹਦੇ ਲਈ ਫਿਰ ਤੁਹਾਨੂੰ ਤੁਸੀਂ ਕਿਹਾ ਕਿ ਲੌਬੀ ਕਰਦੇ ਰਹੀਦਾ, ਨੈਸ਼ਨਲ ਫਾਰਮ ਫੈਡਰੇਸ਼ਨ ਹੈ, ਨਿਊ ਸਾਊਥ ਵੇਲਸ ਫਾਰਮ ਫੈਡਰੇਸ਼ਨ ਹੈ, ਅਤੇ ਹੋਰ ਮਿਨਿਸਟਰ ਆਉਂਦੇ ਨੇ, ਡਾਇਰੈਕਟ ਟਾਕ ਕਰਦੇ ਨੇ, ਅਤੇ ਉਹਨਾਂ ਦੇ ਰਾਹੀਂ ਫਿਰ ਅਸੀਂ ਦੱਸਦੇ ਰਹਿੰਦੇ ਵੀ ਆਹ ਸਾਡੀ ਸਮੱਸਿਆ ਹੈ ਅਤੇ ਇਹਨੂੰ ਸੋਲਵ ਕਰਨਾ ਥੋੜ੍ਹਾ ਉਹਨਾਂ ਦਾ ਫਰਜ਼ ਬਣਦਾ। ਸੋ ਜਿਹੜਾ ਥਰੂ ਆਊਟ ਚੈਨਲ ਫਿਰ ਅਸੀਂ ਦੱਸਦੇ ਰਹਿੰਦੇ ਹਾਂ ਸ਼ੋਰਟੇਜ ਵਾਸਤੇ
ਜੀ। ਅਤੇ ਆਮ ਤੌਰ 'ਤੇ ਦੇਖਿਆ ਇਹ ਜਾਂਦਾ ਜੀ ਕਿ ਸੀਜ਼ਨਲ ਜਿਹੜੀਆਂ ਖੇਤੀ ਹੁੰਦੀ ਹੈ, ਸੀਜ਼ਨਲ ਜਿਹੜੀਆਂ ਚੀਜ਼ਾਂ ਹੈਗੀਆਂ, ਉਹਦੇ ਵਿੱਚ 2-3 ਮਹੀਨੇ ਦੀ ਹੀ ਟਾਈਮ ਹੁੰਦਾ ਜਦੋਂ ਲੇਬਰ ਚਾਹੀਦੀ ਹੁੰਦੀ ਹੈ, ਅਤੇ ਉਹ ਤੋਂ ਅੱਗੇ ਪਿੱਛੇ ਫਿਰ ਉਹਨਾਂ ਨੂੰ ਕੰਮ ਇੱਧਰ ਉੱਧਰ ਲੱਭਣਾ ਪੈਂਦਾ। ਅਤੇ ਤੁਹਾਡਾ ਜਿਹੜਾ ਕ੍ਰੋਪ ਹੈਗੀ ਹੈ ਬੈਰੀ ਦੀ, ਤੁਹਾਨੂੰ ਕਿੰਨੇ ਕੁ ਸਮੇਂ ਤੱਕ ਲੇਬਰ ਦੀ ਲੋੜ ਹੁੰਦੀ ਹੈ?
ਹਾਂਜੀ, ਮੈਂ ਥੋੜ੍ਹੇ ਹੋਰ ਬੈਕਗ੍ਰਾਉਂਡ 'ਤੇ ਜਾਂਦਾ। ਸਾਡੇ ਜਿਹੜੀ ਲੇਬਰ ਫਲੋ ਆਸਟ੍ਰੇਲੀਆ ਦੇ ਵਿੱਚ ਇੱਦਾਂ ਚੱਲਦੀ ਹੈ ਕਿ ਸਰਦੀਆਂ ਨੂੰ ਡਾਰਵਿਨ ਦੇ ਵਿੱਚ ਉੱਧਰੋਂ ਨਾਰਦਰਨ ਟੈਰੇਟਰੀ ਤੋਂ ਅੰਬ, ਖਰਬੂਜੇ, ਹਦਵਾਣੇ, ਕੱਦੂ, ਉਹ ਇੱਥੋਂ ਪਿਕਿੰਗ ਸ਼ੁਰੂ ਹੁੰਦੀ ਹੈ, ਜਦੋਂ ਕਿ ਨਿਊ ਸਾਊਥ ਵੇਲਸ, ਵਿਕਟੋਰੀਆ, ਕੁਈਨਜ਼ਲੈਂਡ ਵਿੱਚ ਠੰਡ ਪੈ ਰਹੀ ਹੁੰਦੀ, ਅਤੇ ਉਹੀ ਲੇਬਰ ਸ਼ਿਫਟ ਕਰਦੀ ਆ, ਜਿਹੜੇ ਬੈਕਪੈਕਰ ਮੋਸਟਲੀ ਕਹਿੰਦੇ ਹਾਂ ਅਸੀਂ ਜਾਂ ਸੀਜ਼ਨਲ ਵਰਕਰਸ ਹੈ, ਉਹ ਫਿਰ ਗਰਮ ਇਲਾਕਿਆਂ ਨੂੰ ਆਉਂਦੇ ਆ, ਕੁਈਨਜ਼ਲੈਂਡ ਨੂੰ ਆਉਂਦੇ ਆ, ਇੱਦਾਂ ਕੰਮ ਚੱਲਦਾ। ਇਹ ਹੈ ਕਿ ਟ੍ਰੈਡੀਸ਼ਨਲ ਜਿਹੜਾ ਟਾਈਮ ਲਾਈਨ ਜਾਂ ਟਾਈਮ ਫਲੋ ਜਿਹੜਾ ਆ। ਪਰ ਹੁਣ ਕਈ ਕਰੋਪਸ ਜਿੱਦਾਂ ਹੁਣ ਬਲੂਬੈਰੀਜ਼ ਆ, ਰੈਸਬੈਰੀਜ਼ ਆ, ਜਿਹੜੀਆਂ ਟਨਲਸ ਦੇ ਵਿੱਚ ਵੀ ਹੁੰਦੀਆਂ, ਅਤੇ ਸਟ੍ਰੋਬੇਰੀਜ਼ ਆ, ਉਹ ਤਕਰੀਬਨ ਸਾਰਾ ਸਾਲ ਹੀ ਹੁਣ ਹੋ ਗਈਆਂ ਹੈ। ਸੋ ਉਹਦੇ ਲਈ ਜਿਹੜੀ ਡਿਮਾਂਡ ਹੈ ਉਹ ਰਹਿਣੀ ਹੈ। ਇਨ ਬਿਟਵੀਨ ਜਿਸ ਤਰ੍ਹਾਂ ਕਈ ਇਲਾਕੇ ਉੱਥੇ ਸੰਗਤਰੇ ਚੱਲਦੇ ਆ, ਕਿਤੇ 6 ਹਫ਼ਤੇ ਲਈ ਅੰਗੂਰ ਚੱਲਦੇ ਆ, ਜਿੱਦਾਂ ਹੁਣ ਫੋਬਸ ਇਲਾਕਾ ਉੱਥੇ ਚੈਰੀ ਚੱਲਦੀ ਆ, ਯੰਗ ਦੇ ਵਿੱਚ ਚੈਰੀ ਚੱਲਦੀ, ਉਹ 3-4 ਹਫ਼ਤੇ ਚੱਲਦੀ ਆ। ਸੋ ਇੱਕ ਲੇਬਰ ਚੱਲਦੀ ਹੁੰਦੀ ਅਤੇ ਇੱਕਦਮ ਉੱਧਰ ਨੂੰ ਚਲੇ ਜਾਂਦੇ ਆ, ਅਤੇ ਫਿਰ ਉਹ ਦੂਜੇ ਇਲਾਕੇ ਜਿੱਥੋਂ ਛੱਡ ਕੇ ਜਾਂਦੇ ਉਸ ਇਲਾਕੇ ਦੇ ਵਿੱਚ ਸ਼ੋਰਟੇਜ ਆ ਜਾਂਦੀ ਆ, ਅਤੇ ਇਹ ਇੱਕ ਬਹੁਤ ਵੱਡੀ ਸਮੱਸਿਆ ਆ। ਪਰ ਹੁਣ ਮੈਨੂੰ ਲੱਗਦਾ ਕਿ ਸ਼ਾਇਦ ਇਹਦੇ ਬਾਰੇ ਕੋਈ ਐਡਰੈਸ ਹੋ ਰਿਹਾ।
ਪਰ ਜਿਹੜੇ ਬੈਕਪੈਕਰਸ ਆਲਰੇਡੀ ਖੇਤਾਂ ਵਿੱਚ ਕੰਮ ਕਰਦੇ ਨੇ, ਫਾਰਮਾਂ 'ਤੇ ਕੰਮ ਕਰਦੇ ਆ, ਉਹ ਮਤਲਬ ਸਫੀਸ਼ੀਐਂਟ ਲੇਬਰ ਸਪਲਾਈ ਨਹੀਂ ਹੈਗੀ, ਉਹਦੇ ਨਾਲ ਕੀ ਸਮੱਸਿਆਵਾਂ ਆਉਂਦੀਆਂ ਨੇ?
ਉਹਦੇ ਨਾਲ ਇਹ ਆਉਂਦੀ, ਇਕੱਲੇ ਬੈਕਪੈਕਰ ਵੀਜ਼ੇ 'ਤੇ ਵੀ ਇਹ ਸਮੱਸਿਆ ਹੱਲ ਨਹੀਂ ਹੋਣੀ। ਜੇ ਮਤਲਬ ਜਿਹੜਾ ਹੁਣ ਡਿਕਲੇਅਰ ਕੀਤਾ ਵੀ 13 ਕੰਟਰੀ ਹੋਰ ਪਾ ਰਹੇ ਹਾਂ, ਉਹ ਐਕਚੁਲੀ ਬੈਕਪੈਕਰ ਵੀਜ਼ਾ ਆਲਰੇਡੀ ਬਹੁਤ ਵਧੀਆ ਤਰੀਕੇ ਨਾਲ ਕੰਮ ਨਹੀਂ ਕਰ ਰਿਹਾ ਖੇਤੀਬਾੜੀ ਸੈਕਟਰ ਦੇ ਵਿੱਚ, ਕਿਉਂਕਿ ਉਹ ਹੋਲੀਡੇ ਕਰਨ ਆਏ ਹੁੰਦੇ ਆ। ਹੁਣ ਬਲੂਬੈਰੀ ਦੀ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ 2 ਹਫ਼ਤੇ ਲੱਗਦੇ ਨੇ ਘੱਟੋ ਘੱਟ ਫੁੱਲੀ ਟ੍ਰੇਨਿੰਗ ਲੈਣ ਨੂੰ, ਬਲੂਬੈਰੀ ਨੂੰ ਕਿੱਦਾਂ ਹੈਂਡਲ ਕਰਨਾ, ਬੜਾ ਸੌਫਟ ਫਰੂਟ ਹੁੰਦੇ ਨਾ ਬੈਰੀ ਫਰੂਟ ਸਾਰੇ, ਅਤੇ ਹੁਣ ਬੈਕਪੈਕਰ ਦੀ ਮਰਜ਼ੀ ਆ, ਉਹਨੇ 1 ਦਿਨ ਰਹਿਣਾ, 2 ਦਿਨ ਰਹਿਣਾ, ਕਿਸੇ 200 ਬੰਦਾ ਕੰਮ ਕਰ ਰਿਹਾ ਤੇ ਉਹਦੇ 10 ਬੰਦੇ ਤਾਂ ਟ੍ਰੇਨਿੰਗ ਤੇ ਰਹਿੰਦੇ ਨੇ, ਜਿਹੜਾ ਕਿ ਬਹੁਤ ਹੀ ਮਤਲਬ ਇਟਸ ਵੈਰੀ ਪੇਨਫੁਲ ਹੈ ਨਾ, ਤੇ ਉਹ ਇੱਕ ਤਰੀਕਾ ਨਹੀਂ ਹੈਗਾ। ਹੁਣ ਕੰਪੈਰੇਟਿਵਲੀ ਇੱਕ ਹੋਰ ਇੱਥੇ ਚੱਲ ਰਹੀ ਹੈ ਆਸਟ੍ਰੇਲੀਆ ਦੇ ਵਿੱਚ, ਸੀਜ਼ਨਲ ਪੈਸਿਫਿਕ ਆਈਲੈਂਡ ਸਕੀਮ ਹੈ ਨਾ, ਉੱਥੇ 3 ਮਹੀਨੇ, 6 ਮਹੀਨੇ ਅਤੇ 9 ਮਹੀਨੇ ਲਈ ਤੁਸੀਂ ਪਰਮਾਨੈਂਟ ਪਿੱਕਰ ਲਿਆ ਸਕਦੇ ਹੋ, ਉਹਨੂੰ ਟ੍ਰੇਨ ਕਰ ਸਕਦੇ ਹਾਂ। ਇਹ ਇੰਗਲੈਂਡ ਦੇ ਵਿੱਚ ਵੀ ਇੱਕ ਇਹ ਸਿਮਿਲਰ ਪੋਲਿਸੀ ਚੱਲ ਰਹੀ ਆ, ਉੱਥੇ ਯੂਰਪ ਤੋਂ ਤੁਸੀਂ ਜਿਹੜੀ ਲੇਬਰ ਲਿਆ ਸਕਦੇ ਹਾਂ ਫਾਰਮਰ ਡੈਜ਼ਿਗਨੇਟਿਡ ਔਨ ਦੈਟ ਫਾਰਮ ਉਹਦੀ ਲੋੜਾਂ ਦੇ ਅਨੁਸਾਰ, ਉਹ ਤਾਂ ਉਹ ਫਾਰਮਰ ਦੀ ਜੋਬ ਹੈ ਉਹਨੂੰ ਕੰਮ ਦੇਣਾ, ਤੇ ਫਾਰਮਰ ਨੂੰ ਗਾਰੰਟੀ ਹੋ ਜਾਂਦੀ ਹੈ ਕਿ ਉਹਦੇ ਕੋਲ ਪਿੱਕਰ ਹੈਗੇ ਆ, ਲੇਬਰ ਹੈਗੀ ਆ। ਪਰ ਬੈਕ ਪੈਕਰ ਦੇ ਵਿੱਚ ਬੇਸ਼ੱਕ ਸਪਲਾਈ ਜਿੰਨੀ ਮਰਜ਼ੀ ਆ, ਯੂਰਪ ਤੋਂ ਬਹੁਤ ਜ਼ਿਆਦਾ ਸਪਲਾਈ ਆ, ਬੈਕ ਪੈਕਰ ਬਹੁਤ ਹੈ, ਪਰ ਜਿਹੜੇ ਕੁਆਲਿਟੀ ਵਰਕਰ ਹੈ ਉਹਨਾਂ 'ਚ, ਉਹ ਸਾਰਾ ਯੂਥ ਹੈ, ਅਤੇ ਉਹਨਾਂ ਦੀ ਐਗਰੀਕਲਚਰ ਬੈਕਗਰਾਊਂਡ ਨਹੀਂ ਹੈਗੀ। ਹੋ ਸਕਦਾ ਉਹ ਹੋਸਪਿਟੈਲਿਟੀ ਸੈਕਟਰ ਦੇ ਵਿੱਚ ਵਧੀਆ ਕੰਮ ਕਰਦੇ ਹੋਣ, ਯੂਰਪ ਦੇ ਵਿੱਚੋਂ ਉਸ ਦੇ ਕਲਚਰ 'ਚੋਂ ਆਏ ਨੇ, ਸਿਟੀਆਂ 'ਚੋਂ ਪੜ੍ਹੇ ਲਿਖੇ, ਪਰ ਉਹਨਾਂ ਦੀ ਐਗਰੀਕਲਚਰ ਬੈਕਗਰਾਊਂਡ ਨਾ ਹੋਣ ਕਰਕੇ, ਸਪਲਾਈ ਹੋਣ ਦੇ ਬਾਵਜੂਦ ਵੀ ਐਗਰੀਕਲਚਰ ਸੈਕਟਰ ਜਿਹੜਾ ਲੇਬਰ ਦੇ ਮਾਮਲੇ 'ਚ ਸਟਰਗਲ ਕਰ ਰਿਹਾ।
ਜੀ ਜੀ, ਤੇ ਇਹ ਹੁਣ ਜਿਹੜਾ ਨਵਾਂ ਪ੍ਰਪੋਜ਼ਲ ਆਇਆ ਜਿਹੜਾ ਵਰਕ ਐਂਡ ਹੋਲੀਡੇ ਵੀਜ਼ਾ ਨੂੰ ਐਕਸਪੈਂਡ ਕਰਕੇ ਵਿੱਚ 13 ਹੋਰ ਕੰਟਰੀ ਜਿਹੜੇ ਜੋੜਨੇ ਆ, ਵਿੱਚ ਭਾਰਤ ਵੀ ਸ਼ਾਮਲ ਹੈ, ਭਾਰਤ, ਬ੍ਰਾਜ਼ੀਲ, ਮੈਕਸੀਕੋ, ਫਿਲੀਪੀਨਸ, ਸਵਿਟਜ਼ਰਲੈਂਡ, ਫੀਜੀ, ਤੇ ਤੁਹਾਨੂੰ ਲੱਗਦਾ ਕਿ ਇਹਦੇ ਨਾਲ ਕੋਈ ਫਰਕ ਪਏਗਾ, ਇਹਦੇ ਨਾਲ ਲੇਬਰ ਦੇ ਇਸ਼ੂ ਕੁਛ ਐਡਰੈਸ ਹੋ ਸਕਦੇ ਨੇ?
ਸ਼ਮਸ਼ੇਰ, ਅਸੀਂ ਫੋਕਸ ਕਰ ਰਹੇ ਹਾਂ ਅੱਜ ਦੀ ਗੱਲਬਾਤ ਵੀ ਐਗਰੀਕਲਚਰ ਸੈਕਟਰ ਦੀ, ਤੇ ਅਸੀਂ ਇਹੀ ਲੌਬੀ ਕਰਦੇ ਹੁੰਦੇ ਸੀ ਪਹਿਲਾਂ ਕਿ ਸਿਟੀਆਂ ਦੇ ਵਿੱਚੋਂ ਜਿਹੜੇ ਯੂਰਪੀਅਨ ਸਿਟੀਜ਼ 'ਚ, ਅਮੈਰੀਕਾ, ਕੈਨੇਡਾ, ਇੰਗਲੈਂਡ, ਜਪਾਨ ਦੇ ਵਿੱਚੋਂ ਜਿਹੜੀ ਲੇਬਰ ਹੈ ਉਹ ਐਗਰੀਕਲਚਰ 'ਚ ਨਹੀਂ ਕੰਮ ਕਰਨ ਵਾਲੀ, ਹੈ ਨਾ, ਅਤੇ ਤੁਸੀਂ ਕੁਛ ਇਹੋ ਜਿਹੇ ਕੰਟਰੀ ਐਡ ਕਰੋ ਜਿਹੜੇ ਕਿ ਐਗਰੇਰੀਅਨ ਬੈਕਗਰਾਊਂਡ ਦੇ ਨੇ, ਜਿੱਦਾਂ ਹੁਣ ਬ੍ਰਾਜ਼ੀਲ, ਮੈਕਸੀਕੋ, ਇੰਡੀਆ ਆ, ਇਹ ਮਤਲਬ 70% ਜਿਹੜੀ ਇਹਨਾਂ ਦੀ ਪਾਪੂਲੇਸ਼ਨ ਹੈ ਉਹ ਖੇਤੀਬਾੜੀ ਇਲਾਕਿਆਂ 'ਚੋਂ ਆਉਂਦੀ ਹੈ। ਜੇ ਮੁੰਡੇ ਪੜ੍ਹ ਲਿਖ ਵੀ ਜਾਂਦੇ ਆ, ਮੁੰਡੇ ਕੁੜੀਆਂ, ਤਾਂ ਉਹਨਾਂ ਦੇ ਮਾਂ ਪੇ ਖੇਤਾਂ 'ਚ ਰਹਿ ਰਹੇ ਹੁੰਦੇ, ਫਾਰਮਿੰਗ ਕਰਦੇ, ਹੈ ਨਾ, ਸੋ ਉਹਨਾਂ ਦੇ ਉਹਨਾਂ ਨੂੰ ਪਤਾ ਖੇਤੀ ਕੀ ਹੁੰਦੀ ਹੈ, ਕਿੱਦਾਂ ਚੱਲਦੀ ਹੈ, ਹੈ ਨਾ, ਅਤੇ ਇਸ ਕਰਕੇ ਮੈਨੂੰ ਲੱਗਦਾ ਇਹ ਸੈਂਸੀਬਲ ਹੈ ਕਿ ਇੱਕ ਸਮਾਲ ਸਟੈਪ ਹੈ ਜਿਹੜਾ ਵਧੀਆ ਸਟੈਪ ਹੈ ਕਿ ਐਗਰੀਕਲਚਰ ਬੈਕਗਰਾਊਂਡ ਵਾਲੇ ਜਿਹੜੇ ਕੰਟਰੀ ਆ ਉਹਨਾਂ ਨੂੰ ਐਡ ਕੀਤਾ ਜਾ ਰਿਹਾ, ਉਹਨਾਂ ਨੂੰ ਵਿੱਚ ਜੋੜਿਆ ਜਾ ਰਿਹਾ, ਜਿਹੜਾ ਕਿ ਮੈਨੂੰ ਲੱਗਦਾ ਕਿ ਕਾਫ਼ੀ ਲਾਹੇਵੰਦ ਹੋਏਗਾ, ਸਾਰੀ ਪ੍ਰੋਬਲਮ ਤਾਂ ਨਹੀਂ ਸੋਲਵ ਕਰੇਗਾ, ਪਰ ਇਟਸ ਵੈਰੀ ਗੁੱਡ ਸਟੈਪ।
ਯਾਨੀ ਪਰ ਹਜੇ ਵੀ ਜਿਹੜਾ ਫਾਰਮਿੰਗ ਲੌਬੀ ਹੈਗੀ ਆ ਉਹ ਇਹ ਚਾਹੁੰਦੀ ਹੈ ਕਿ ਜਿਹੜਾ ਸਟੈਂਡ ਅਲੋਨ ਐਗਰੀਕਲਚਰ ਵੀਜ਼ਾ ਉਹ ਸ਼ੁਰੂ ਕੀਤਾ ਜਾਵੇ, ਇਹ ਤੁਹਾਨੂੰ ਲੱਗਦਾ ਕਿ ਸਟਾਪ ਗੈਪ ਹੀ ਹੈ?
ਅਸੀਂ ਹਾਂ, ਇਹ ਸਿਰਫ ਇਸ ਦਾ ਬੈਂਡੇਡ ਸੋਲਿਊਸ਼ਨ ਹੈ, ਪਰ ਇਟਸ ਵੈਲਕਮ, ਹੈ ਨਾ, ਅਸੀਂ ਉਹਦਾ ਸਵਾਗਤ ਕਰਦੇ ਹਾਂ, ਪਰ ਅਲਟੀਮੇਟ ਜਿਹੜਾ ਇਹਦਾ ਹੱਲ ਹੈ ਉਹ ਹੈਗਾ ਐਗ ਵੀਜ਼ਾ, ਜਿਹੜਾ ਕਿ ਐਗਰੀਕਲਚਰ ਵੀਜ਼ਾ 2-3 ਸਾਲ ਤੋਂ ਪੁਸ਼ ਕਰ ਰਹੇ ਹਾਂ, ਸਾਰੇ ਮੰਨ ਵੀ ਰਹੇ ਆ, ਅਤੇ ਮੈਨੂੰ ਲੱਗਦਾ ਇਨ ਬਿਟਵੀਨ ਇਹ ਸ਼ਾਇਦ ਪਹਿਲਾ ਸਟੈਪ ਹੋਊਗਾ, ਉਹ ਤੋਂ ਬਾਅਦ ਗਵਰਨਮੈਂਟ ਇਹਦਾ ਇਹ ਤੋਂ ਐਕਸਪੈਰੀਮੈਂਟ ਕਰਕੇ ਦੇ ਆਰ ਮੂਵਿੰਗ ਟੁਵਰਡਸ ਦੈਟ।
ਤੁਹਾਨੂੰ ਉਮੀਦ ਹੈਗੀ ਆ? ਪਰ ਆਮ ਤੌਰ 'ਤੇ ਇਹ ਮੰਨਿਆ ਜਾ ਰਿਹਾ ਕਿ ਐਗਰੀਕਲਚਰ ਵੀਜ਼ਾ 'ਤੇ ਤਾਂ ਮਿੱਟੀ ਪੈ ਗਈ ਹੈ, ਅਤੇ ਇਹ ਬਾਕੀ ਜਿਹੜਾ ਹੈਗਾ ਇਹ ਉਹ ਕਿਉਂਕਿ ਉਹ ਵੀਜ਼ਾ ਕਿਲ ਕਰਤਾ, ਅਤੇ ਇਹ ਜਿਹੜੇ ਹੈਗੇ ਸਟੋਪ ਗੈਪ ਅਰੇਂਜਮੈਂਟ ਨਹੀਂ ਹੈਗੇ, ਇਹੀ ਅਰੇਂਜਮੈਂਟ ਨਾਲ ਕੰਮ ਚੱਲੇਗਾ।
ਮੇਰਾ ਖਿਆਲ ਇਹ ਐਕਸਪੈਰੀਮੈਂਟ ਹੈ, ਐਕਸਪੈਰੀਮੈਂਟ ਕੀਤਾ ਜਾ ਰਿਹਾ ਹੈ, ਅਤੇ ਅਸੀਂ ਪੂਰੇ ਮਤਲਬ ਨਾਲ ਹੈਲਪ ਕਰਾਂਗੇ ਇਸ ਐਕਸਪੈਰੀਮੈਂਟ, ਜੇ ਸਿਰੇ ਚੜ੍ਹੇ ਵੀ ਤਾਂ ਫਿਰ ਐਗਰੀਕਲਚਰ ਵੀਜ਼ੇ ਦੀ ਲੋੜ ਨਹੀਂ ਹੈਗੀ। ਪਰ ਜਿਹੜਾ ਹੋਰ ਕੰਟਰੀ ਦੇ ਵਿੱਚ, ਇੰਗਲੈਂਡ ਦੇ ਵਿੱਚ ਜਾਂ ਕਈ ਯੂਰਪੀਅਨ ਕੰਟਰੀਜ਼ ਦੇ ਵਿੱਚ, ਅਲਟੀਮੇਟਲੀ ਹੱਲ ਇਹੀ ਹੈ ਕਿ ਰਿਪੀਟ ਲੇਬਰ ਜਿਹੜੀ ਆ, ਕਿ ਟ੍ਰੇਨ ਤੁਸੀਂ ਕਰ ਦਿਓ 2-4 ਹਫ਼ਤੇ, ਉਹ 6 ਮਹੀਨੇ, ਸਾਲ ਜਾਂ 9 ਮਹੀਨੇ ਲਾਉਣ, ਫਿਰ ਚੱਲ ਜਾਣ, ਫਿਰ ਆ ਜਾਣ। So you don't have to train people each and every year. It's extra burden on farming communities.
ਬਹੁਤ ਬਹੁਤ ਧੰਨਵਾਦ ਸਿੱਧੂ ਸਾਹਿਬ, ਤੁਸੀਂ ਸਮਾਂ ਕੱਢ ਕੇ ਗੱਲਬਾਤ ਕੀਤੀ ਅਤੇ ਕੁਛ ਇਸ ਮੁੱਦੇ ਦੇ ਉੱਤੇ ਚਾਨਣ ਪਾਇਆ।
ਜੀ, ਥੈਂਕ ਯੂ ਸ਼ਮਸ਼ੇਰ।
Want to hear more stories like this? Subscribe to our regular podcasts on iTunes.